ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ।
ਦਾਦਰ ਸੋ ਆਓ ਸੁਨੋ ਇਹ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਦਾਦਰ ਸੋ ਆਓ ਸੁਨੋ ਇਹ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਦਾਦਰ ਸੋ ਆਓ ਸੁਨੋ ਇਹ ਬਿਆਨ, ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ, ਤੇ ਉਹਦੇ ਸਿਤਾਇਸ਼ ਦੇ ਗਾਏ ਜ਼ਬੂਰ। ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ, ਤੇ ਉਹਦੇ ਸਿਤਾਇਸ਼ ਦੇ ਗਾਏ ਜ਼ਬੂਰ। ਖੁਦਾ ਤਰਸੋ ਆਓ ਸੁਣੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦੱਸੋ ਆਓ ਸੁਣੋ ਐ ਬਿਆਨ, ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ, ਕਦੀ ਵੀ ਨਾ ਮੇਰੀ ਸੁਨੇਗਾ ਖੁਦਾ। ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ, ਕਦੀ ਵੀ ਨਾ ਮੇਰੀ ਸੁਨੇਗਾ ਖੁਦਾ। ਖੁਦਾ ਦੱਸੋ ਆਓ ਸੁਣੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦੱਸੋ ਆਓ ਸੁਣੋ ਐ ਸੁਣੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਣੀ ਧਰ ਕੇ ਕੰਨੋ ਨੇ ਮੇਰੀ ਪੁਕਾਰ। ਸੁਣੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਣੀ ਧਰ ਕੇ ਕੰਨੋ ਨੇ ਮੇਰੀ ਪੁਕਾਰ। ਖੁਦਾ ਦੱਸੋ ਆਓ ਸੁਣੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦੱਸੋ ਆਓ ਸੁਣੋ ਐ ਬਿਆਨ, ਮੁਬਾਰਕ ਖੁਦਾ ਹੈ کر سو آؤ سنو اے بیان میرے اوتے رب نے جو کیتے آسان خدا در سو آؤ سنو اے بیان میرے اوتے رب نے جو کیتے آسان خدا در سو آؤ سنو اے بیان
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو آج دے پروگرام چ میں تانوں دساں گی کہ تسی اپنے بچیاں نوں پر اعتماد کیویں بنا سکدے ہو۔ ساتھیو اے گل سچ اے کہ اعتماد کامیابی دی کنجی اے۔ بچے ہون یا وڈے ਜ਼ਿੰਦਗੀ ਦੇ ਮੈਦਾਨ 'ਚ ਉਹੀ ਲੋਕ ਕਾਮਯਾਬ ਰਹਿੰਦੇ ਨੇ ਜਿਨ੍ਹਾਂ ਨੂੰ ਆਪਣੀ ਜ਼ਾਤ ਅਤੇ ਸਲਾਹਿਤਾਂ 'ਤੇ ਇਤਮਾਦ ਅਤੇ ਭਰੋਸਾ ਹੁੰਦਾ ਏ। ਇਹਦੇ ਬਰਕਸ ਉਹ ਲੋਕ ਜਿਨ੍ਹਾਂ ਨੂੰ ਆਪਣੀ ਜ਼ਾਤ 'ਤੇ ਇਤਮਾਦ ਨਹੀਂ ਹੁੰਦਾ ਉਹ ਅਮੂਮਨ ਖੌਫ ਉਲਝਣਾਂ ਅਤੇ ਪਰੇਸ਼ਾਨੀਆਂ 'ਚ ਡਿੱਗੇ ਰਹਿੰਦੇ ਨੇ ਅਤੇ ਉਹਨਾਂ ਦੀਆਂ ਇਹ ਪਰੇਸ਼ਾਨੀਆਂ ਅਤੇ ਫਿਕਰਾਂ ਉਹਨਾਂ ਨੂੰ ਅਹਿਸਾਸੇ ਕਮਤਰੀ 'ਚ ਮੁਬਤਲਾ ਕਰਕੇ ਜ਼ਿੰਦਗੀ 'ਚ ਨਾਕਾਮੀਆਂ ਤੋਂ ਦੋਚਾਰ ਕਰਦੇ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਕਾਰ ਦਾ ਮਾਹੌਲ ਅਤੇ ਕਾਰ ਦੇ ਅਫਰਾਦ ਦਾ ਰਵੱਈਆ ਬੱਚੇ ਦੀ ਸੋਚ ਅਤੇ ਸ਼ਖਸੀਅਤ 'ਤੇ ਗਹਿਰੇ ਅਸਰਾਤ ਮਰਤਬ ਕਰਦਾ ਏ। ਮਾਹਰੀਨ ਨਫਸੀਆਤ ਦੇ ਮੁਤਾਬਿਕ ਵਾਲਿਦੈਨ ਬੱਚੇ ਦੀ ਸ਼ਖਸੀਅਤ ਦੀ ਤਾਮੀਰ 'ਚ ਸਭ ਤੋਂ ਅਹਿਮ ਕਿਰਦਾਰ ਅਦਾ ਕਰਦੇ ਨੇ। ਵਾਲਿਦੈਨ ਦੀ ਨੁਕਤਾਚੀਨੀ ਜਾਂ ਉਹਨਾਂ ਦੀ ਹੌਸਲਾ ਅਫਜ਼ਾਈ ਬੱਚੇ ਦੀ ਸ਼ਖਸੀਅਤ 'ਚ ਮਸਬਤ ਜਾਂ ਮਨਫੀ ਤਬਦੀਲੀਆਂ ਲਿਆ ਸਕਦੀ ਏ। ਮਸਲਨ ਉਹ ਅਫਰਾਦ ਜਿਨ੍ਹਾਂ ਨੂੰ ਬਚਪਨ ਤੋਂ ਜਵਾਨੀ ਤੱਕ ਵਾਲਿਦੈਨ ਜਾਂ ਖਾਨਦਾਨ ਦੇ ਵੱਡੇ ਬਜ਼ੁਰਗਾਂ ਦੀ ਤਰਫੋਂ ਨੁਕਤਾਚੀਨੀ ਦਾ ਬਹੁਤ ਜ਼ਿਆਦਾ ਸ਼ਿਕਾਰ ਹੋਣਾ ਪੈਂਦਾ ਹੈ ਜਾਂ ਜਿਨ੍ਹਾਂ ਨੂੰ ਕਦਮ ਕਦਮ 'ਤੇ ਮਸ਼ਵਰੇ ਦਿੱਤੇ ਜਾਂਦੇ ਨੇ ਉਹ ਅਮੂਮਨ ਆਪਣਾ ਹਰ ਕੰਮ ਦੂਸਰਿਆਂ ਦੇ ਸਹਾਰੇ ਕਰਨ ਦੇ ਆਦੀ ਹੋ ਜਾਂਦੇ ਨੇ। ਪਰ ਸਾਥੀਓ ਇਹ ਗੱਲ ਹਕੀਕਤ ਹੈ ਕਿ ਉਮਰ ਵਧਣ ਦੇ ਨਾਲ ਨਾਲ ਹਰ ਫਰਦ ਨੂੰ ਆਪਣੇ ਫੈਸਲੇ ਆਪਣੀ ਮਰਜ਼ੀ ਅਤੇ ਪਸੰਦ ਨੂੰ ਮੱਦੇਨਜ਼ਰ ਰੱਖ ਕੇ ਕਰਨੇ ਹੁੰਦੇ ਨੇ। ਲੇਕਿਨ ਉਹ ਲੋਕ ਜਿਹੜੇ ਬਚਪਨ ਤੋਂ ਹੀ ਨੁਕਤਾਚੀਨੀ ਦਾ ਸ਼ਿਕਾਰ ਰਹਿੰਦੇ ਨੇ ਉਹ ਵੱਧਦੀ ਹੋਈ ਉਮਰ ਦੇ ਨਾਲ ਵੀ ਆਪਣੇ ਫੈਸਲੇ ਖੁਦ ਕਰਨ ਦੀ ਅਹਿਲੀਅਤ ਨਹੀਂ ਰੱਖਦੇ, ਨਾ ਹੀ ਆਪਣੀ ਪਸੰਦ ਅਤੇ ਨਾਪਸੰਦ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਨੇ। ਉਹਨਾਂ ਨੂੰ ਹਰ ਵਕਤ ਲੋਕਾਂ ਦਾ ਖਿਆਲ ਸਤਾਉਂਦਾ ਰਹਿੰਦਾ ਹੈ ਕਿ ਅਗਰ ਮੈਂ ਕੋਈ ਫੈਸ਼ਨੇਬਲ ਲਿਬਾਸ ਪਹਿਨ ਲਿਆ ਤਾਂ ਲੋਕ ਮੇਰੇ 'ਤੇ ਹੱਸਣਗੇ, ਜਾਂ ਅਗਰ ਮੈਂ ਕਿਸੇ ਨੂੰ ਕੋਈ ਗੱਲ ਕਹਾਂਗਾ ਤਾਂ ਲੋਕ ਮੇਰਾ ਮਜ਼ਾਕ ਉਡਾਉਣਗੇ। ਇਸ ਤਰ੍ਹਾਂ ਦੇ ਮੁਖਤਲਿਫ ਖਿਆਲਾਤ, ਲੋਕਾਂ ਦੇ ਕੁਝ ਕਹਿਣ ਦਾ ਖੌਫ ਉਹਨਾਂ ਦੇ ਵਕਤ ਦੇ ਨਾਲ ਨਾਲ ਉਹਨਾਂ ਦੀ ਤਰੱਕੀ ਦੀ ਰਾਹ 'ਚ ਹਾਇਲ ਹੋਣ ਲੱਗਦੇ ਨੇ। ਹਾਲਾਂਕਿ ਸਾਥੀਓ, ਅਗਰ ਵਾਲਿਦੈਨ ਬਚਪਨ ਤੋਂ ਹੀ ਬੱਚੇ 'ਤੇ ਨੁਕਤਾਚੀਨੀ ਕਰਨ ਦੀ ਬਜਾਏ ਉਹਨਾਂ ਨੂੰ ਪਿਆਰ ਨਾਲ ਸਮਝਾਉਣ, ਉਹਨਾਂ ਨੂੰ ਆਪਣੀ ਪਸੰਦ ਅਤੇ ਨਾਪਸੰਦ ਦੇ ਇਜ਼ਹਾਰ ਦਾ ਅਤੇ ਫੈਸਲੇ ਕਰਨ ਦੀ ਆਜ਼ਾਦੀ ਦੇਣ, ਤਾਂ ਫਿਰ ਅੱਗੇ ਜਾ ਕੇ ਉਹ ਬੱਚੇ ਯਕੀਨਨ ਪੁਰ ਇਤਮਾਦ ਸ਼ਖਸੀਅਤ ਦੇ ਮਾਲਿਕ ਬਣ ਸਕਣਗੇ। ਸਾਥੀਓ, ਅਗਰ ਤੁਹਾਡਾ ਬੱਚਾ ਵੀ ਕਿਸੇ ਐਸੇ ਖੌਫ ਦਾ ਸ਼ਿਕਾਰ ਹੈ ਤਾਂ ਫਿਰ ਤੁਹਾਨੂੰ ਆਪਣੇ ਬੱਚੇ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਹ ਉਹੀ ਕਰਨ ਜਿਹੜਾ ਉਹਨਾਂ ਨੂੰ ਅੱਛਾ ਲੱਗਦਾ ਹੈ, ਅਤੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਦਿਲਾਓ ਕਿ ਕੋਈ ਉਹਨਾਂ ਨੂੰ ਕੁਝ ਨਹੀਂ ਕਹੇਗਾ। ਅਗਰ ਕਦੀ ਇਤਫਾਕ ਨਾਲ ਕੋਈ ਕੁਝ ਕਹਿ ਵੀ ਦੇਵੇ ਤਾਂ ਉਹਨੂੰ ਜ਼ਿਹਨ 'ਤੇ ਨਾ ਲੈਣ ਅਤੇ ਨਾ ਹੀ ਜ਼ਿਆਦਾ ਪਰਵਾਹ ਕਰਨ। ਸਾਥੀਓ, ਯਾਦ ਰੱਖੋ ਕਿ ਬੱਚਿਆਂ ਨੂੰ ਪੁਰ ਇਤਮਾਦ ਬਣਾਉਣ ਦੇ ਲਈ ਉਹਨਾਂ 'ਤੇ ਭਰੋਸਾ ਕਰਨਾ ਉਹਨਾਂ ਦੇ ਖੌਫ, ਉਲਝਣ ਅਤੇ ਝਿਜਕ ਨੂੰ ਖਤਮ ਕਰਦਾ ਏ। ਵਾਲਿਦੈਨ ਹੁੰਦਿਆਂ ਹੋਇਆਂ ਤੁਹਾਡੀ ਇਹ ਜ਼ਿੰਮੇਦਾਰੀ ਏ ਕਿ ਤੁਸੀਂ ਆਪਣੇ ਬੱਚੇ ਨੂੰ ਇੱਕ ਪੁਰ ਇਤਮਾਦ ਸ਼ਖਸੀਅਤ ਦਾ ਮਾਲਿਕ ਬਣਾਓ। ਅਸੀਂ ਵੇਖਦੇ ਹਾਂ ਕਿ ਬਹੁਤ ਛੋਟੇ ਅਤੇ ਬਹੁਤ ਦੁਬਲੇ ਪਤਲੇ ਜਾਂ ਬਹੁਤ ਜ਼ਿਆਦਾ ਲੰਬੇ ਕੱਦ ਵਾਲੇ ਜਾਂ ਫਿਰ ਬਹੁਤ ਜ਼ਿਆਦਾ ਛੋਟੇ ਕੱਦ ਵਾਲੇ ਬੱਚਿਆਂ ਨੂੰ ਅਮੂਮਨ ਅਹਿਸਾਸੇ ਕਮਤਰੀ ਦਾ ਸ਼ਿਕਾਰ ਰਹਿਣਾ ਪੈਂਦਾ ਏ। ਉਹ ਹਰ ਵੇਲੇ ਆਪਣੀ ਜਿਸਾਮਤ ਦੇ ਮੁਤਲਕ ਹੀ ਸੋਚਦੇ ਰਹਿੰਦੇ ਨੇ, ਖਸੂਸਨ ਜਦੋਂ ਉਹਨਾਂ ਦੇ ਹਮਜਮਾਇਤ ਜਾਂ ਦੋਸਤ ਵਗੈਰਾ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਜਾਂ ਫਿਰ ਕਿਸੇ ਤਨਜ਼ ਜਾਂ ਨਾਮ ਨਾਲ ਉਹਨਾਂ ਨੂੰ ਪੁਕਾਰਦੇ ਨੇ, ਅਤੇ ਉਹਨਾਂ ਦਾ ਖੌਫ, ਉਲਝਣ ਅਤੇ ਪਰੇਸ਼ਾਨੀਆਂ ਇਸ ਕਦਰ ਵੱਧ ਜਾਂਦੀਆਂ ਨੇ ਕਿ ਉਹਨਾਂ ਨੂੰ ਕਿਸੇ ਦਾ ਵੀ ਸਾਹਮਣਾ ਕਰਦੇ ਹੋਇਆਂ ਸ਼ਰਮ ਮਹਿਸੂਸ ਹੁੰਦੀ ਏ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਐਸੀ ਸੂਰਤ ਹਾਲ 'ਚ ਸਿਰਫ ਵਾਲਿਦੈਨ ਹੀ ਬੱਚੇ ਨੂੰ ਇਸ ਅਹਿਸਾਸੇ ਕਮਤਰੀ ਤੋਂ ਬਾਹਰ ਕੱਢ ਸਕਦੇ ਨੇ, ਕਿਉਂਕਿ ਵਾਲਿਦੈਨ ਅਤੇ ਖਾਸ ਤੌਰ 'ਤੇ ਮਾਂ ਹੀ ਆਪਣੇ ਬੱਚੇ ਦੇ ਅਹਿਸਾਸਾਤ ਅਤੇ ਜਜ਼ਬਾਤ ਤੋਂ ਅੱਛੀ ਤਰ੍ਹਾਂ ਵਾਕਿਫ ਹੁੰਦੀ ਏ। ਮਾਂ ਨੂੰ ਆਪਣੇ ਬੱਚੇ ਦੇ ਚਿਹਰੇ ਦੇ ਤਾਸਰਾਤ ਤੋਂ ਹੀ ਉਹਨਾਂ ਦੀ ਦਿਲੀ ਕੈਫੀਅਤ ਦਾ ਅੰਦਾਜ਼ਾ ਹੋ ਜਾਂਦਾ ਏ। ਸੋ ਮਾਂ ਨੂੰ ਚਾਹੀਦਾ ਏ ਕਿ ਉਹ ਆਪਣੇ ਬੱਚੇ ਨੂੰ ਸਮਝਾਏ ਕਿ ਉਹਨੂੰ ਆਪਣੀ ਤਾਲੀਮ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਏ, ਕਿਉਂਕਿ ਤਾਲੀਮ ਹੀ ਏ ਜਿਹੜੀ ਤੁਹਾਡੇ ਮੁਸਤਕਬਿਲ ਨੂੰ ਰੋਸ਼ਨ ਕਰ ਸਕਦੀ ਏ। ਤੇ ਤੁਹਾਡੇ ਸ਼ਾਨਦਾਰ ਮੁਸਤਕਬਿਲ ਦਾ ਦਾਰੋਮਦਾਰ ਤੁਹਾਡੇ ਜਿਸਮ ਤੇ ਨਹੀਂ ਬਲਕਿ ਦਿਮਾਗ ਤੇ ਵੇ। ਸਾਥੀਓ, ਅਗਰ ਵਾਲਿਦੈਨ ਆਪਣੇ ਬੱਚੇ ਨਾਲ ਐਸੀਆਂ ਗੱਲਾਂ ਕਰਨਗੇ, ਉਹਨਾਂ ਨੂੰ ਪਿਆਰ ਨਾਲ ਸਮਝਾਉਣਗੇ, ਤੇ ਫਿਰ ਯਕੀਨਨ ਬੱਚੇ ਇਸ ਅਹਿਸਾਸ ਤੋਂ ਬਾਹਰ ਨਿਕਲ ਪਾਣਗੇ। ਅਸੀਂ ਵੇਖਦੇ ਹਾਂ ਕਿ ਅਕਸਰ ਵਾਲਿਦੈਨ ਮਾਇਸ਼ੀ ਖੁਸ਼ਹਾਲੀ ਨਾ ਹੋਣ ਦੇ ਬਾਇਸ ਬੱਚਿਆਂ ਨੂੰ ਅੱਛੇ ਤਾਲੀਮੀ ਅਦਾਰਿਆਂ 'ਚ ਨਹੀਂ ਪੜ੍ਹਾ ਸਕਦੇ। ਐਸੀ ਸੂਰਤ 'ਚ ਵੀ ਕਈ ਬੱਚੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਵਾਲਿਦੈਨ ਆਪਣੇ ਬੱਚਿਆਂ ਨੂੰ ਜੈਸੇ ਤੈਸੇ ਕਰਕੇ ਥੋੜ੍ਹੀ ਬਹੁਤ ਤਾਲੀਮ ਦਿਲਵਾ ਦਿੰਦੇ ਨੇ, ਲੇਕਿਨ ਅੱਗੇ ਪੜ੍ਹਾਉਣ ਦੀ ਉਹਨਾਂ ਦੀ ਹਿੰਮਤ ਨਹੀਂ ਹੁੰਦੀ। ਐਸੇ 'ਚ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹਨਾਂ ਨੂੰ ਆਪਣਾ ਰਸਤਾ ਖੁਦ ਬਣਾਉਣਾ ਹੋਏਗਾ। ਆਪਣੇ ਹੱਥ ਨਾਲ ਕਮਾਉਣ 'ਚ ਕਦੀ ਸ਼ਰਮ ਮਹਿਸੂਸ ਨਾ ਕਰੋ। ਵਾਲਿਦੈਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰਹਿਨਮਾਈ ਕਰਨ ਕਿ ਉਹ ਕਿਸ ਤਰ੍ਹਾਂ ਖੁਦ ਕਮਾ ਕੇ ਆਪਣੀ ਤਾਲੀਮ ਨੂੰ ਜਾਰੀ ਰੱਖ ਸਕਦੇ ਨੇ। ਇਸ ਤਰ੍ਹਾਂ ਕਰਨ ਨਾਲ ਬੱਚੇ ਦੀਆਂ ਸਲਾਹਿਤਾਂ 'ਤੇ ਵਾਲਿਦੈਨ ਦੇ ਇਤਮਾਦ ਦੀ ਸ਼ਹਾਦਤ ਉਹਨਾਂ ਨੂੰ ਅੱਗੇ ਵਧਣ ਦਾ ਹੌਸਲਾ ਬਖਸ਼ੇਗੀ। ਸਾਥੀਓ, ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਉਕਸਾਓ ਕਿ ਉਹ ਸਕੂਲ 'ਚ ਹੋਣ ਵਾਲੀਆਂ ਤਮਾਮ ਤਕਰੀਬਾਤ 'ਚ ਹਿੱਸਾ ਲੈਣ। ਉਹਨਾਂ ਦਾ ਹੌਸਲਾ ਵਧਾਓ ਕਿ ਕੁਝ ਵੀ ਨਹੀਂ ਹੋਏਗਾ, ਕਿਉਂਕਿ ਇਹ ਹਿੰਮਤ ਅਫਜ਼ਾਈ ਬੱਚੇ 'ਚ ਮਜ਼ੀਦ ਜੋਸ਼ ਅਤੇ ਵਲਵਲਾ ਪੈਦਾ ਕਰਦੀ ਏ। ਅਤੇ ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਏ ਕਿ ਘਰ ਉਹ ਜਗ੍ਹਾ ਏ ਜਿੱਥੇ ਖੁਸ਼ੀ ਅਤੇ ਸ਼ਾਦਮਾਨੀ ਅਤੇ ਮੁਹੱਬਤ ਦਾ ਡੇਰਾ ਬਸੇਰਾ ਹੁੰਦਾ ਏ, ਅਤੇ ਜਿੱਥੇ ਇਹ ਬਰਕਤਾਂ ਹੋਣਗੀਆਂ ਉੱਥੇ ਖੁਸ਼ੀ ਅਤੇ ਖੁਰਮੀ ਅਤੇ ਇਤਮਨਾਨ ਹੋਏਗਾ। ਸੋ ਅਗਰ ਵਾਲਿਦੈਨ ਆਪਣੇ ਘਰ ਨੂੰ ਇੱਕ ਐਸੀ ਜਗ੍ਹਾ ਬਣਾਉਣਗੇ ਜਿੱਥੇ ਬੱਚੇ ਖੁਸ਼ੀ ਨਾਲ ਰਹਿ ਸਕਣ, ਆਪਣੇ ਅੰਦਰ ਖੁਦ ਇਤਮਾਦੀ ਪੈਦਾ ਕਰ ਸਕਣ, ਤਾਂ ਫਿਰ ਯਕੀਨਨ ਉਹ ਜਦੋਂ ਬਾਹਰ ਨਿਕਲਣਗੇ ਤਾਂ ਉਹ ਇਸ ਖੌਫ 'ਚ ਮੁਬਤਲਾ ਨਹੀਂ ਰਹਿਣਗੇ, ਬਲਕਿ ਉਹ ਇੱਕ ਪੁਰ ਇਤਮਾਦ ਸ਼ਖਸੀਅਤ ਦੇ ਮਾਲਿਕ ਬਣਨਗੇ। ਸਾਥੀਓ, ਅਗਰ ਤੁਸੀਂ ਇਹਨਾਂ ਸਾਰੀਆਂ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਯਕੀਨਨ ਵਾਲਿਦੈਨ ਆਪਣੇ ਸ਼ਰਮੀਲੇ ਅਤੇ ਅਹਿਸਾਸੇ ਕਮਤਰੀ ਦੇ ਸ਼ਿਕਾਰ ਬੱਚੇ 'ਚ ਹੌਸਲਾ, ਜੁਰਤ ਅਤੇ ਖੁਦ ਇਤਮਾਦੀ ਪੈਦਾ ਕਰ ਸਕਦੇ ਨੇ, ਅਤੇ ਇਸ ਤਰ੍ਹਾਂ ਵਾਲਿਦੈਨ ਆਪਣੇ ਬੱਚਿਆਂ ਨੂੰ ਕਾਮਯਾਬੀ ਦੀ ਰਾਹ 'ਤੇ ਲਿਆ ਸਕਦੇ ਨੇ, ਕਿਉਂਕਿ ਵਾਲਿਦੈਨ ਹੀ ਬੱਚੇ ਦੀ ਅਸਲ ਸ਼ਖਸੀਅਤ ਦੇ ਮਾਲਿਕ ਹੁੰਦੇ ਨੇ। ਉਹ ਬਚਪਨ 'ਚ ਜੋ ਕੁਝ ਉਹਨਾਂ ਨੂੰ ਸਿਖਾਉਂਦੇ ਨੇ ਜਾਂ ਜੈਸਾ ਵਰਤਾਓ ਉਹਨਾਂ ਦੇ ਨਾਲ ਕਰਦੇ ਨੇ, ਸਾਰੀ ਉਮਰ ਬੱਚੇ ਉਹਨਾਂ ਗੱਲਾਂ ਨੂੰ ਆਪਣੇ ਜ਼ਿਹਨ 'ਚ ਰੱਖਦੇ ਨੇ ਅਤੇ ਉਸ ਵਰਤਾਓ ਨੂੰ ਵੀ ਜਿਹੜਾ ਉਹਨਾਂ ਦੇ ਵਾਲਿਦੈਨ ਉਹਨਾਂ ਨਾਲ ਕਰਦੇ ਨੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 3101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ, ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਯਿਸੂ ਮਸੀਹ ਦੇ ਇੱਕ ਐਸੇ ਮੌਜੂਜ਼ੇ ਨੂੰ ਵੇਖਾਂਗੇ ਜਿਹਦੇ ਵਿੱਚ ਯਿਸੂ ਮਸੀਹ ਨੇ ਇੱਕ ਮੁਰਦਾ ਸ਼ਖਸ ਨੂੰ ਜ਼ਿੰਦਾ ਕੀਤਾ। ਸਾਥੀਓ, ਅਗਰ ਅਸੀਂ ਲੂਕਾ ਦੀ ਅੰਜੀਲ ਦੇ 7 ਬਾਬ ਦੀ 11ਵੀਂ ਤੇ 12ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਥੋੜ੍ਹੇ ਅਰਸੇ ਦੇ ਬਾਅਦ ਇੰਜ ਹੋਇਆ ਕਿ ਉਹ ਨਾਇਨ ਨਾਮ ਇੱਕ ਸ਼ਹਿਰ ਨੂੰ ਗਿਆ ਤੇ ਉਹਦੇ ਸ਼ਾਗਿਰਦ ਵੀ ਤੇ ਹੋਰ ਵੀ ਬਹੁਤ ਸਾਰੇ ਲੋਕ ਉਹਦੇ ਨਾਲ ਸਨ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਨਜ਼ਦੀਕ ਪਹੁੰਚਿਆ ਤੇ ਵੇਖੋ ਇੱਕ ਮੁਰਦੇ ਨੂੰ ਲੈ ਕੇ ਜਾਂਦੇ ਸਨ। ਉਹ ਆਪਣੀ ਮਾਂ ਦਾ ਇਕਲੌਤਾ ਬੇਟਾ ਸੀ ਤੇ ਉਹ ਬੇਵਾ ਔਰਤ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕ ਵੀ ਉਹਦੇ ਨਾਲ ਸਨ। ਸਾਥੀਓ, ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨਾਇਨ ਨਾਮ ਇੱਕ ਸ਼ਹਿਰ ਵਿੱਚ ਗਏ ਤੇ ਯਿਸੂ ਮਸੀਹ ਨਾ ਸਿਰਫ ਇਸ ਸ਼ਹਿਰ ਵਿੱਚ ਇਕੱਲੇ ਆਏ ਸਨ ਬਲਕਿ ਉਹਦੇ ਸ਼ਾਗਿਰਦ ਵੀ ਤੇ ਹੋਰ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਸਨ। ਬਹੁਤ ਸਾਰੇ ਲੋਕ ਯਿਸੂ ਮਸੀਹ ਦੇ ਇਸ ਲਈ ਨਾਲ ਸਨ ਕਿਉਂਕਿ ਉਹ ਯਿਸੂ ਮਸੀਹ ਦੇ ਮੌਜਜ਼ਿਆਂ ਨੂੰ ਵੇਖਣਾ ਚਾਹੁੰਦੇ ਸਨ ਤੇ ਬਹੁਤ ਸਾਰੇ ਲੋਕ ਯਿਸੂ ਮਸੀਹ ਦੇ ਨਾਲ ਇਸ ਲਈ ਸਨ ਤਾਂ ਕਿ ਉਹਦੇ ਕਲਾਮ ਨੂੰ ਸੁਣ ਸਕਣ ਤੇ ਬਹੁਤ ਸਾਰੇ ਲੋਕ ਤੇ ਬਿਮਾਰ ਲੋਕਾਂ ਨੂੰ ਯਿਸੂ ਮਸੀਹ ਦੇ ਕੋਲ ਲੈ ਕੇ ਆਏ ਸਨ ਤਾਂ ਕਿ ਯਿਸੂ ਮਸੀਹ ਉਹਨਾਂ ਨੂੰ ਸ਼ਿਫਾ ਦੇਵੇ। ਸੋ ਮੁਖਤਲਿਫ ਕਿਸਮ ਦੇ ਲੋਕ ਯਿਸੂ ਮਸੀਹ ਦੇ ਨਾਲ ਸਨ। ਯਿਸੂ ਮਸੀਹ ਦੇ ਮੌਜਜ਼ਿਆਂ ਨੂੰ, ਉਹਦੀ ਤਾਲੀਮ ਨੂੰ, ਉਹਦੇ ਕੰਮਾਂ ਨੂੰ ਵੇਖਣ ਦੇ ਲਈ ਉਹਦੇ ਕੋਲ ਆਏ ਸਨ। ਸੋ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨਾਇਨ ਨਾਮ ਇੱਕ ਸ਼ਹਿਰ ਨੂੰ ਗਿਆ, ਉਹਦੇ ਸ਼ਾਗਿਰਦ ਤੇ ਬਹੁਤ ਸਾਰੇ ਲੋਕ ਵੀ ਉਹਦੇ ਨਾਲ ਸਨ। ਤੇ ਜਦੋਂ ਯਿਸੂ ਮਸੀਹ ਨਾਇਨ ਸ਼ਹਿਰ ਦੇ ਫਾਟਕ ਦੇ ਨਜ਼ਦੀਕ ਪਹੁੰਚਿਆ ਤੇ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲੈ ਕੇ ਜਾਂਦੇ ਸਨ ਤੇ ਖੁਦਾ ਦਾ ਕਲਾਮਾ ਵੀ ਗੱਲ ਬਿਆਨ ਕਰਦਾ ਹੈ ਸਾਥੀਓ ਕਿ ਜਿਹੜਾ ਮੁਰਦਾ ਸ਼ਖਸ ਸੀ ਆ ਇੱਕ ਨੌਜਵਾਨ ਸੀ ਤੇ ਆਪਣੀ ਮਾਂ ਦਾ ਇਕਲੌਤਾ ਬੇਟਾ ਸੀ ਤੇ ਆ ਮਾਂ ਜਿਹਦਾ ਇਕਲੌਤਾ ਬੇਟਾ ਮਰ ਗਿਆ ਸੀ ਅਸੀਂ ਵੇਖਣਾ ਕਿ ਆ ਇੱਕ ਬੇਵਾ ਔਰਤ ਸੀ। ਬੜੀ ਮੁਸ਼ਕਿਲ ਦੇ ਨਾਲ ਇਹਨੇ ਆਪਣੇ ਆਪ ਨੂੰ ਸੰਭਾਲਿਆ ਸੀ ਜਦੋਂ ਇਹਦੇ ਸ਼ੌਹਰ ਨੇ ਵਫਾਤ ਪਾ ਲਈ ਸੀ। ਪਰ ਜਦੋਂ ਇਸ ਔਰਤ ਨੇ ਵੇਖਿਆ ਕਿ ਮੇਰਾ ਇਕਲੌਤਾ ਬੇਟਾ ਵੀ ਮਰ ਗਿਆ ਹੈ ਉਸ ਵੇਲੇ ਆ ਬਹੁਤ ਜ਼ਿਆਦਾ ਰੋਈ। ਲੋਕ ਇਹਨੂੰ ਤਸੱਲੀ ਦਿੰਦੇ ਪਰ ਇਹਨੂੰ ਤਸੱਲੀ ਨਾ ਮਿਲਦੀ। ਸਾਥੀਓ, ਤਸੱਵਰ ਕਰੋ ਕਿ ਉਸ ਮਾਂ ਦਾ ਕਿਵੇਂ ਦਾ ਹਾਲ ਹੋਏਗਾ ਉਸ ਵੇਲੇ ਜਦੋਂ ਉਹਦਾ ਇਕਲੌਤਾ ਬੇਟਾ ਉਹਦੇ ਕੋਲੋਂ ਚਲਾ ਜਾਏ। ਇਕਲੌਤਾ ਬੇਟਾ ਜਦੋਂ ਮਾਂ ਤੋਂ ਜੁਦਾ ਹੋ ਜਾਂਦਾ ਹੈ, ਵਫਾਤ ਪਾ ਲੈਂਦਾ ਹੈ, ਉਸ ਵੇਲੇ ਮਾਂ ਦਾ ਦੁੱਖ, ਉਹਦਾ ਗਮ ਕਿੰਨਾ ਹੀ ਦਰਦਨਾਕ ਹੋਏਗਾ। ਇਸ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਮਾਂ ਬਾਪ ਨੇ ਜਿਨ੍ਹਾਂ ਨੇ ਖੁਦ ਆਪਣੇ ਬੱਚਿਆਂ ਨੂੰ ਮੁਰਦਾ ਵੇਖਿਆ, ਫਿਰ ਉਹਨਾਂ ਨੂੰ ਉਹਨਾਂ ਨੇ ਦਫਨਾਇਆ ਵੀ ਹੈ। ਉਹ ਇਸ ਮੁਸ਼ਕਿਲ ਘੜੀ ਤੋਂ ਗੁਜ਼ਰੇ ਨੇ, ਉਹਨਾਂ ਨੇ ਇਸ ਗੱਲ ਦਾ ਤਜਰਬਾ ਕੀਤਾ ਹੈ, ਉਹਨਾਂ ਨੇ ਜਾਣਿਆ ਕਿ ਇਸ ਤਰ੍ਹਾਂ ਦੀ ਸੂਰਤ ਕਿਸ ਕਦਰ ਗਮਨਾਕ ਹੁੰਦੀ ਹੈ। ਸੋ ਸਾਥੀਓ, ਆ ਔਰਤ ਵੀ ਜਿਹੜੀ ਕਿ ਬੇਵਾ ਸੀ, ਇਹਨੂੰ ਵੀ ਚੈਨ ਜਾਂ ਤਸੱਲੀ ਨਹੀਂ ਮਿਲਾਂਦੀ ਸੀ ਕਿਉਂਕਿ ਇਹਦਾ ਇਕਲੌਤਾ ਬੇਟਾ ਮਰ ਗਿਆ ਸੀ। ਲੋਕ ਉਹਦੇ ਬੇਟੇ ਨੂੰ ਦਫਨਾਉਣ ਦੇ ਲਈ ਕਬਰਸਤਾਨ ਜਾਂਦੇ ਸਨ। ਸੋ ਜਦੋਂ ਯਿਸੂ ਮਸੀਹ ਉੱਥੇ ਪਹੁੰਚੇ ਤੇ ਯਿਸੂ ਮਸੀਹ ਨੂੰ ਉਸ ਔਰਤ 'ਤੇ ਤਰਸ ਆਇਆ। ਯਿਸੂ ਮਸੀਹ ਜਿਹੜੇ ਕਿ ਦਿਲਾਂ ਨੂੰ, ਖਿਆਲਾਂ ਨੂੰ ਜਾਣਦੇ ਨੇ, ਉਹ ਇਸ ਔਰਤ ਤੋਂ ਵਾਕਿਫ ਸਨ। ਉਹ ਜਾਣਦੇ ਸਨ ਕਿ ਆ ਮਾਂ ਕਿੰਨੀ ਹੀ ਅਫਸੁਰਦ ਹੈ, ਕਿੰਨੀ ਹੀ ਪਰੇਸ਼ਾਨ ਹੈ, ਇਹਨੂੰ ਤਸੱਲੀ ਨਹੀਂ ਮਿਲਾਂਦੀ ਕਿਉਂਕਿ ਇਹਦਾ ਇਕਲੌਤਾ ਬੇਟਾ ਹੋਣੇ ਦੇ ਨਾਲ ਨਹੀਂ ਰਿਹਾ, ਉਹ ਮਰ ਗਿਆ। ਲੋਕ ਉਹਨੂੰ ਦਫਨਾਉਣ ਦੇ ਲਈ ਲੈ ਕੇ ਜਾਂਦੇ ਨੇ। ਸੋ ਯਿਸੂ ਮਸੀਹ ਨੂੰ ਉਸ ਔਰਤ 'ਤੇ ਤਰਸ ਆਇਆ ਤੇ ਯਿਸੂ ਮਸੀਹ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਇੱਥੇ ਹੀ ਰੁਕ ਜਾਓ। ਫਿਰ ਯਿਸੂ ਮਸੀਹ ਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ, ਉਸ ਨੌਜਵਾਨ ਲੜਕੇ ਨੂੰ ਕਿਹਾ ਕਿ ਐ ਜਵਾਨ, ਮੈਂ ਤੈਨੂੰ ਕਹਿਣਾ ਵਾਂ, ਉੱਠ। ਯਿਸੂ ਮਸੀਹ ਦੇ ਆ ਅਲਫਾਜ਼ ਉਸ ਨੌਜਵਾਨ ਦੇ ਲਈ ਨਵੀਂ ਜ਼ਿੰਦਗੀ ਸੀ। ਜਿਵੇਂ ਹੀ ਯਿਸੂ ਮਸੀਹ ਦਾ ਕਲਾਮ, ਯਿਸੂ ਮਸੀਹ ਦੇ ਅਲਫਾਜ਼, ਯਿਸੂ ਮਸੀਹ ਦਾ ਹੁਕਮ ਉਸ ਮੁਰਦਾ ਨੌਜਵਾਨ ਦੇ ਕੰਨਾਂ ਵਿੱਚ ਸੁਣਾਈ ਦਿੱਤੇ, ਉਸ ਵੇਲੇ ਹੀ ਉਹ ਉੱਠ ਖੜਾ ਹੋਇਆ, ਉਹਨੇ ਅੱਖਾਂ ਖੋਲੀਆਂ ਤੇ ਯਿਸੂ ਮਸੀਹ ਨੇ ਉਹਦਾ ਹੱਥ ਪਕੜ ਕੇ ਉਹਨੂੰ ਮਾਂ ਦੇ ਹਵਾਲੇ ਕੀਤਾ। ਮਾਂ ਨਹਾਇਤ ਖੁਸ਼ ਹੋਈ, ਉਹਨੇ ਜਲਦੀ ਨਾਲ ਆਪਣੇ ਬੇਟੇ ਨੂੰ ਗਲੇ ਲਗਾਏ, ਉਹਨੂੰ ਚੁੰਮਿਆ ਤੇ ਖੁਦਾ ਦਾ ਸ਼ੁਕਰ ਅਦਾ ਕੀਤਾ। ਮਾਂ ਨੇ ਖੁਦ ਆਪਣੀ ਅੱਖਾਂ ਨਾਲ ਆਪਣੇ ਇਕਲੌਤੇ ਬੇਟੇ ਨੂੰ, ਜਿਹੜਾ ਕਿ ਮੁਰਦਾ ਸੀ, ਉਹਨੂੰ ਜ਼ਿੰਦਾ ਹੁੰਦੇ ਵੇਖਿਆ ਤੇ ਜਿਹੜੇ ਲੋਕ ਉੱਥੇ ਮੌਜੂਦ ਸਨ ਉਹਨਾਂ ਨੇ ਵੀ ਆਪਣੀ ਅੱਖਾਂ ਨਾਲ ਆ ਵੇਖਿਆ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਆ ਕਲਾਮ ਕੀਤਾ। ਉਸ ਨੌਜਵਾਨ ਨੂੰ ਕਿਹਾ ਕਿ ਮੈਂ ਤੈਨੂੰ ਕਹਿਣਾ ਵਾਂ ਕਿ ਉੱਠ, ਤੇ ਉਹ ਨੌਜਵਾਨ ਜਿਹੜਾ ਕਿ ਮੁਰਦਾ ਸੀ ਉੱਠ ਬੈਠਾ। ਤੇ ਸਾਥੀਓ, ਅਸੀਂ ਲੂਕਾ ਦੇ ਅੰਜੀਲ ਦੇ 7 ਬਾਬ ਦੀ 15 ਆਇਤ ਵਿੱਚ ਪੜ੍ਹਨੇ ਆ ਕਿ ਉਹ ਮੁਰਦਾ ਉੱਠ ਬੈਠਾ ਤੇ ਬੋਲਣ ਲੱਗਾ ਤੇ ਉਹਨੂੰ ਉਹਦੀ ਮਾਂ ਨੂੰ ਸੌਂਪਿਆ ਗਿਆ। ਸੋ ਸਾਥੀਓ, ਮਾਂ ਦੇ ਲਈ ਉਹ ਵੇਲਾ ਨਹਾਇਤ ਖੁਸ਼ੀ ਦਾ ਸੀ ਜਦੋਂ ਉਹਨੂੰ ਉਹਦਾ ਬੇਟਾ ਵਾਪਸ ਮਿਲ ਗਿਆ, ਜਿਹੜਾ ਕਿ ਮਰ ਚੁੱਕਿਆ ਸੀ ਉਹਨੂੰ ਉਹਨੇ ਵਾਪਸ ਜ਼ਿੰਦਾ ਪਾਇਆ। ਸਾਥੀਓ, ਇਸ ਮੌਜੂਜ਼ੇ ਨੂੰ ਵੇਖ ਕੇ ਲੋਕ ਬੜੇ ਹੈਰਾਨ ਹੋ ਗਏ, ਉਹ ਖਾਮੋਸ਼ ਖੜੇ ਰਹੇ ਤੇ ਖੁਦਾ ਦੀ ਤਮਜੀਦ ਕਰਨ ਲੱਗੇ। ਤੇ ਖੁਦਾਵੰਦ ਦਾ ਕਲਾਮ ਬਿਆਨ ਕਰਦਾ ਕਿ ਆਹ ਖਬਰ ਸਾਰੇ ਯਹੂਦੀਆ ਵਿੱਚ, ਸਾਰੇ ਗਿਰਦੋਨਵਾ ਵਿੱਚ ਫੈਲ ਗਈ। ਸਾਥੀਓ, ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਕਿ ਯਿਸੂ ਮਸੀਹ ਕਾਦਿਰ ਖੁਦਾ ਹੈ, ਉਹ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਕੁਦਰਤ ਰੱਖਦੇ ਨੇ ਕਿਉਂਕਿ ਯਿਸੂ ਮਸੀਹ ਨੇ ਖੁਦ ਫਰਮਾਇਆ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੇਰੇ ਕੋਲ ਹੈ। ਮੈਂ ਮਰ ਗਿਆ ਸਾਂ ਤੇ ਵੇਖ ਅਬਦੁੱਲਾਬਾਦ ਜ਼ਿੰਦਾ ਰਹਾਂਗਾ, ਮੌਤ ਤੇ ਅਲਮੇਰਵਾ ਦੀਆਂ ਕੁੰਜੀਆਂ ਮੇਰੇ ਕੋਲ ਨੇ। ਸੋ ਯਿਸੂ ਮਸੀਹ ਦੇ ਕਲਾਮ ਵਿੱਚ ਜ਼ਿੰਦਗੀ ਪਾਈ ਜਾਂਦੀ ਹੈ, ਯਿਸੂ ਮਸੀਹ ਦੇ ਕਲਾਮ ਨਾਲ ਹੀ ਨਾਇਨ ਦੀ ਬੇਵਾ ਦੇ ਬੇਟੇ ਵਿੱਚ ਜ਼ਿੰਦਗੀ ਆ ਗਈ। ਉਹਦੇ ਕਲਾਮ ਵਿੱਚ ਅੱਜ ਵੀ ਉਹੀ ਕੁਦਰਤ ਪਾਈ ਜਾਂਦੀ ਹੈ ਜਿਹੜੀ ਕਿ ਪਹਿਲੋਂ ਵੀ ਸੀ। ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਯਿਸੂ ਮਸੀਹ ਅੱਜ ਕੱਲ੍ਹ ਬਲਕਿ ਅਬਦ ਤੱਕ ਯਕਸਾਂ ਖੁਦਾ ਹੈ। ਸਾਥੀਓ, ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆ ਜਦੋਂ ਵੀ ਕਿਸੇ ਵੀ ਸ਼ਖਸ ਨੂੰ ਆਹ ਹੁਕਮ ਦਿੱਤਾ ਕਿ ਜ਼ਿੰਦਾ ਹੋ ਜਾ, ਉੱਠ ਖੜਾ ਹੋ, ਅਸੀਂ ਵਿਖਨੇ ਕਿ ਅਬਲੀਸ ਉਹਨੂੰ ਆਪਣੇ ਕਬਜ਼ੇ ਵਿੱਚ ਨਾ ਰੱਖ ਸਕਿਆ, ਕਿਉਂਕਿ ਅਬਲੀਸ ਨੂੰ ਕਿਸੇ 'ਤੇ ਵੀ ਇਖਤਿਆਰ ਹਾਸਲ ਨਹੀਂ ਹੈ। ਸਿਰਫ ਯਿਸੂ ਮਸੀਹ ਨੂੰ ਹੀ ਹਰ ਸ਼ੈ 'ਤੇ ਇਖਤਿਆਰ ਹਾਸਲ ਹੈ। ਸੋ ਯਿਸੂ ਮਸੀਹ ਜ਼ਿੰਦਗੀ ਨੇ, ਇਸ ਲਈ ਉਹਨਾਂ ਦੇ ਕਲਾਮ ਵਿੱਚ ਵੀ ਅਬਦੀ ਜ਼ਿੰਦਗੀ ਪਾਈ ਜਾਂਦੀ ਹੈ। ਯਿਸੂ ਮਸੀਹ ਹੀ ਸਾਨੂੰ ਸਾਡੀ ਬਿਮਾਰੀਆਂ ਤੋਂ ਸ਼ਿਫਾ ਬਖਸ਼ਦੇ ਨੇ, ਉਹੀ ਮੁਰਦਿਆਂ ਨੂੰ ਜ਼ਿੰਦਾ ਵੀ ਕਰ ਸਕਦੇ ਨੇ। ਸਾਥੀਓ, ਬਾਈਬਲ ਮੁਕੱਦਸ ਦਾ ਆਹ ਮੌਜਜ਼ਾ ਸਾਨੂੰ ਆਹ ਗੱਲ ਸਿਖਾਉਂਦਾ ਹੈ ਕਿ ਜਿਸ ਤਰ੍ਹਾਂ ਯਿਸੂ ਮਸੀਹ ਨੇ ਇਸ ਮੁਰਦੇ ਸ਼ਖਸ ਨੂੰ ਜ਼ਿੰਦਾ ਕੀਤਾ, ਉਸੇ ਤਰ੍ਹਾਂ ਉਹ ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਮੁਰਦਿਆਂ ਨੂੰ ਜ਼ਿੰਦਾ ਕਰੇਗਾ। ਯਿਸੂ ਮਸੀਹ ਦੀ ਦੂਜੀ ਆਮਦ 'ਤੇ ਸਾਥੀਓ, ਰਾਸਤਬਾਜ਼ ਮੁਰਦੇ ਜ਼ਿੰਦਾ ਕੀਤੇ ਜਾਣਗੇ, ਜਿਵੇਂ ਕਿ ਅਸੀਂ ਪੌਲੁਸ ਰਸੂਲ ਦਾ ਪਹਿਲਾ ਖਤ ਥਸਲੀਕੀਓ ਦੇ ਨਾਮ ਦੇ 4 ਬਾਬ ਦੀ 16ਵੀਂ ਅਤੇ 17ਵੀਂ ਆਇਤ ਵਿੱਚ ਪੜ੍ਹਨੇ ਹਾਂ ਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਤੇ ਖੁਦਾ ਦੇ ਨਰਸਿੰਗੇ ਦੇ ਨਾਲ ਉਤਰ ਆਏਗਾ। ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਨੇ ਜੀ ਉੱਠਣਗੇ, ਫਿਰ ਅਸੀਂ ਜਿਹੜੇ ਬਾਕੀ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ ਤੇ ਇਸੇ ਤਰ੍ਹਾਂ ਹਮੇਸ਼ਾ ਖੁਦਾਵੰਦ ਦੇ ਨਾਲ ਰਵਾਂਗੇ। ਸਾਥੀਓ, ਇਮਾਨਦਾਰ ਲੋਕਾਂ ਦੇ ਲਈ, ਰਾਸਤਬਾਜ਼ ਲੋਕਾਂ ਦੇ ਲਈ, ਜਿਹੜੇ ਖੁਦਾ ਤੇ ਈਮਾਨ ਭਰੋਸਾ ਰੱਖਦੇ ਨੇ, ਉਹਨਾਂ ਲੋਕਾਂ ਦੇ ਲਈ ਆ ਜ਼ਿੰਦਾ ਉਮੀਦ ਪਾਈ ਜਾਂਦੀ ਏ ਕਿ ਉਹ ਯਿਸੂ ਮਸੀਹ ਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਨਗੇ, ਯਿਸੂ ਮਸੀਹ ਉਹਨਾਂ ਨੂੰ ਜ਼ਿੰਦਾ ਕਰਨਗੇ ਤਾਂ ਕਿ ਉਹ ਯਿਸੂ ਮਸੀਹ ਦੇ ਨਾਲ ਆਪਣੀ ਬਾਦਸ਼ਾਹਤ ਵਿੱਚ ਰਹਿਣ। ਸੋ ਇਸ ਮੌਜਜ਼ੇ ਦੇ ਵਸੀਲੇ ਨਾਲ, ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਤਸੱਲੀ ਮਿਲਦੀ ਏ, ਸਾਡੀ ਹੌਸਲਾ ਅਫਜ਼ਾਈ ਹੁੰਦੀ ਏ, ਸਾਨੂੰ ਜ਼ਿੰਦਾ ਉਮੀਦ ਮਿਲਦੀ ਏ। ਸੋ ਅਸੀਂ ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾਵੰਦ ਯਿਸੂ ਮਸੀਹ 'ਤੇ ਈਮਾਨ ਰੱਖੀਏ, ਕਿਉਂਕਿ ਯਿਸੂ ਮਸੀਹ ਖੁਦ ਫਰਮਾਉਂਦੇ ਨੇ ਯੋਹੰਨਾ ਦੀ ਅੰਜੀਲ ਦੇ 14ਵੇਂ ਬਾਬ ਦੀ 1ਵੀਂ ਆਇਤ ਵਿੱਚ ਕਿ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਜਿਸ ਤਰ੍ਹਾਂ ਖੁਦਾ 'ਤੇ ਈਮਾਨ ਰੱਖਦੇ ਹੋ, ਮੇਰੇ 'ਤੇ ਵੀ ਈਮਾਨ ਰੱਖੋ। ਸੋ ਸਾਥੀਓ, ਅਸਾਂ ਇੱਕ ਦੂਜੇ ਨੂੰ ਤਸੱਲੀ ਦੇਣੀ ਹੈ, ਖੁਦ ਵੀ ਤਸੱਲੀ ਪਾਉਣੀ ਹੈ, ਇਸ ਜ਼ਿੰਦਾ ਉਮੀਦ ਵਿੱਚ ਜ਼ਿੰਦਗੀ ਗੁਜ਼ਾਰਨੀ ਹੈ ਕਿ ਉਹ ਲੋਕ ਜਿਹੜੇ ਇਸ ਦੁਨੀਆਂ 'ਚੋਂ ਚਲੇ ਗਏ ਨੇ, ਉਹ ਸਾਡੇ ਪਿਆਰੇ ਅਜ਼ੀਜ਼ ਦੋਸਤ ਜਿਹੜੇ ਯਿਸੂ ਮਸੀਹ ਨੂੰ ਕਬੂਲ ਕਰਕੇ ਕਬਰਾਂ ਵਿੱਚ ਸੁੱਤੇ ਹੋਏ ਨੇ, ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਉਹਨਾਂ ਨੂੰ ਜ਼ਿੰਦਾ ਕਰਨਗੇ। ਸਾਥੀਓ, ਆਹ ਖੁਸ਼ਖਬਰੀ ਦਾ ਪੈਗਾਮ ਸਾਡੇ ਸਾਰਿਆਂ ਦੇ ਲਈ ਹੈ। ਸੋ ਅਸੀਂ ਇਸ ਗੱਲ ਨੂੰ ਜਾਣੀਏ, ਇਸ ਗੱਲ ਨੂੰ ਈਮਾਨ ਦੇ ਨਾਲ ਕਬੂਲ ਕਰੀਏ ਕਿ ਆਸਮਾਨ ਅਤੇ ਜ਼ਮੀਨ ਦਾ ਕੁੱਲ ਇਖਤਿਆਰ ਯਿਸੂ ਮਸੀਹ ਦੇ ਕੋਲ ਹੈ, ਅਤੇ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਆਪਣੀ ਜ਼ਿੰਦਗੀ ਪਾਏਗਾ। ਯਿਸੂ ਮਸੀਹ ਹੀ ਰਾਹ, ਹੱਕ ਅਤੇ ਜ਼ਿੰਦਗੀ ਨੇ। ਉਹੀ ਆਪਣੇ ਲੋਕਾਂ ਦੇ ਅੱਖਾਂ ਦੇ ਆਂਸੂ ਪਹੁੰਚ ਦੇਵੇਗਾ, ਜਿਹੜੇ ਉਹਦੇ ਵਿੱਚ ਸੋ ਜਾਣਗੇ ਉਹ ਉਹਨਾਂ ਨੂੰ ਜ਼ਿੰਦਾ ਕਰੇਗਾ ਅਤੇ ਉਸ ਬਾਦਸ਼ਾਹਤ ਵਿੱਚ ਲੈ ਜਾਏਗਾ ਜਿਹੜੀ ਉਹਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਜ਼ਿੰਦਾ ਉਮੀਦ ਨੂੰ ਕਬੂਲ ਕਰਦੇ ਹੋਇਆਂ ਖੁਦ ਵੀ ਤਸੱਲੀ ਪਾਓ, ਦੂਜਿਆਂ ਨੂੰ ਵੀ ਤਸੱਲੀ ਦਿਓ, ਅਤੇ ਇਸ ਜ਼ਿੰਦਾ ਉਮੀਦ ਨੂੰ ਹਮੇਸ਼ਾ ਥਾਵੇਂ ਰੱਖੋ ਕਿ ਯਿਸੂ ਮਸੀਹ ਕਾਦਰੇ ਮੁਤਲਿਕ ਖੁਦਾ ਹੈ। ਕਸਰਤ ਦੀ ਜ਼ਿੰਦਗੀ ਉਹਨਾਂ ਦੇ ਕੋਲ ਪਾਈ ਜਾਂਦੀ ਹੈ, ਉਹ ਉਹਨਾਂ ਲੋਕਾਂ ਨੂੰ ਜਿਹੜੇ ਰੂਹਾਨੀ ਤੌਰ ਨਾਲ ਜਾਂ ਜਿਸਮਾਨੀ ਤੌਰ ਨਾਲ ਮੁਰਦਾ ਨੇ, ਉਹ ਉਹਨਾਂ ਲੋਕਾਂ ਨੂੰ ਜ਼ਿੰਦਾ ਕਰੇਗਾ ਜਿਹੜੇ ਉਹਦੇ ਵਿੱਚ ਸੋ ਗਏ ਨੇ, ਜਿਹੜੇ ਉਹਦੇ 'ਤੇ ਈਮਾਨ ਰੱਖਦੇ ਹੋਇਆਂ ਇਸ ਦੁਨੀਆਂ 'ਚੋਂ ਚਲੇ ਗਏ ਨੇ। ਅਗਰ ਅਸੀਂ ਵੀ ਇਸ ਦੁਨੀਆਂ 'ਚੋਂ ਚਲੇ ਜਾਂਦੇ ਹਾਂ ਪਰ ਅਸੀਂ ਜ਼ਿੰਦਾ ਰਹਿੰਦੇ ਹੋਏ ਹਾਂ, ਯਿਸੂ ਮਸੀਹ 'ਤੇ ਈਮਾਨ ਰੱਖਦੇ ਹਾਂ, ਉਹਦੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨੇ ਹਾਂ, ਤਾਂ ਫਿਰ ਅਸੀਂ ਵੀ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਜ਼ਿੰਦਾ ਹੋਵਾਂਗੇ। ਯਿਸੂ ਮਸੀਹ ਇਸ ਲਈ ਆਉਂਦੇ ਨੇ, ਯਿਸੂ ਮਸੀਹ ਦੀ ਦੂਜੀ ਆਮਦ ਇਸ ਲਈ ਹੋਏਗੀ ਤਾਂ ਕਿ ਰਾਸਤਬਾਜ਼ ਲੋਕ ਜਿਹੜੇ ਕਬਰਾਂ ਵਿੱਚ ਹੋਣਗੇ ਉਹ ਜ਼ਿੰਦਾ ਕੀਤੇ ਜਾਣ, ਅਤੇ ਜਿਹੜੇ ਇਸ ਜ਼ਮੀਨ 'ਤੇ ਜ਼ਿੰਦਗੀ ਗੁਜ਼ਾਰ ਰਹੇ ਹੋਣਗੇ ਉਹ ਵੀ ਜਲਾਲੀ ਹੋ ਕੇ ਯਿਸੂ ਮਸੀਹ ਦੇ ਨਾਲ ਉਸ ਬਾਦਸ਼ਾਹਤ ਵਿੱਚ ਜਾ ਸਕਣ ਜਿਹੜੇ ਉਹਨੇ ਬਣਾਇਆ ਆਲਮ ਤੋਂ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਸੋ ਆਓ ਅਸੀਂ ਸਾਰੇ ਮਿਲ ਕੇ ਖੁਦਾਵੰਦ ਦੇ ਹਜ਼ੂਰ ਉਹਦੇ ਕਲਾਮ ਦੇ ਲਈ, ਜ਼ਿੰਦਾ ਉਮੀਦ ਦੇ ਲਈ ਜਿਹੜੀ ਕਿ ਸਾਨੂੰ ਹਾਸਲ ਹੈ, ਉਹਦਾ ਸ਼ੁਕਰ ਅਦਾ ਕਰੀਏ ਅਤੇ ਖੁਦਾਵੰਦ ਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਸੋ ਆਓ ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਝੁਕਨੇ ਹਾਂ, ਤੇਰੇ ਨਾਮ ਦੀ ਸਤਾਇਸ਼ ਕਰਨੇ ਹਾਂ, ਕਿਉਂਕਿ ਤੂੰ ਹੀ ਕੁਦਰਤ ਅਤੇ ਜਲਾਲ ਦਾ ਬਾਦਸ਼ਾਹ ਹੈ। ਐ ਖੁਦਾਵੰਦ, ਅਸੀਂ ਤੇਰੇ ਕਲਾਮ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਹਾਂ। ਤੇਰੇ ਕਲਾਮ 'ਚੋਂ ਸਾਨੂੰ ਜ਼ਿੰਦਗੀ ਮਿਲਦੀ ਏ, ਤੇਰੇ ਕਲਾਮ 'ਚੋਂ ਸਾਨੂੰ ਜ਼ਿੰਦਾ ਉਮੀਦ ਮਿਲਦੀ ਏ, ਤੇਰਾ ਕਲਾਮ ਹੀ ਸਾਡੀ ਤਸੱਲੀ ਏ, ਅਤੇ ਤੇਰਾ ਕਲਾਮ ਹੀ ਸਾਡੀ ਹੌਸਲਾ ਅਫਜ਼ਾਈ ਕਰਦਾ ਹੈ। ਐ ਖੁਦਾਵੰਦ, ਕਈ ਦਫ਼ਾ ਅਸੀਂ ਇਨਸਾਨ ਹੁੰਦੇ ਹੋਏ ਹਾਂ ਤੇਰੇ ਕੰਮਾਂ ਨੂੰ, ਤੇਰੇ ਨਿਜ਼ਾਮ ਨੂੰ ਸਮਝ ਨਹੀਂ ਪਾਉਂਦੇ। ਲੇਕਿਨ ਇਹ ਖੁਦਾਵੰਦ ਤੇਰੇ ਕਲਾਮ ਫਰਮਾਉਂਦਾ ਹੈ ਕਿ ਹਰ ਕੰਮ ਵਿੱਚ ਤੂੰ ਇਨਸਾਨ ਦੇ ਲਈ ਭਲਾਈ ਪੈਦਾ ਕੀਤੀ ਹੈ। ਇਹ ਖੁਦਾਵੰਦ, ਅੱਜ ਅਸਾਂ ਇਸ ਜ਼ਿੰਦਾ ਉਮੀਦ ਨੂੰ ਤੇਰੇ ਕਲਾਮ 'ਚੋਂ ਹਾਸਲ ਕੀਤਾ ਹੈ ਕਿ ਜਿਹੜਾ ਕੋਈ ਤੇਰੇ 'ਤੇ ਇਮਾਨ ਲਿਆਉਂਦਾ ਹੈ, ਅਗਰ ਉਹ ਮਰ ਵੀ ਜਾਏ ਫਿਰ ਵੀ ਉਹ ਤੇਰੇ ਵਿੱਚ ਜ਼ਿੰਦਾ ਰਹਿੰਦਾ ਹੈ। ਜਿਹੜੇ ਲੋਕ ਤੇਰੇ 'ਤੇ ਇਮਾਨ ਭਰੋਸਾ ਰੱਖਦੇ ਨੇ, ਤੋਬਾ ਕਰਦੇ ਨੇ, ਅਗਰ ਉਹ ਮਰ ਵੀ ਜਾਂਦੇ ਨੇ, ਉਹ ਲੋਕ ਇਸ ਮਸੀਹ ਦੀ ਦੂਜੀ ਆਮਦ 'ਤੇ ਜ਼ਰੂਰ ਜ਼ਿੰਦਾ ਹੋਣਗੇ। ਤਾਂ ਕਿ ਸਾਰੇ ਰਾਸਤਬਾਜ਼ ਲੋਕ ਅਬਦੀ ਬਾਦਸ਼ਾਹਤ ਵਿੱਚ ਅਬਦੁਲਾਬਾਦ ਤੇਰੇ ਨਾਲ ਰਹਿ ਸਕਣ। ਇਹ ਖੁਦਾਵੰਦ, ਇਸ ਤਸੱਲੀ ਲਈ, ਇਸ ਖੁਸ਼ਖਬਰੀ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਇਸ ਕਲਾਮ ਨੂੰ ਦੂਜਿਆਂ ਤੱਕ ਵੀ ਪਹੁੰਚਾ ਸਕੀਏ, ਤਾਂ ਕਿ ਦੂਜੇ ਲੋਕ ਵੀ ਤਸੱਲੀ ਪਾ ਸਕਣ, ਨਾ ਉਮੀਦ ਵਿੱਚ ਜ਼ਿੰਦਗੀ ਨਾ ਗੁਜ਼ਾਰਨ, ਬਲਕਿ ਇਸ ਮਸੀਹ 'ਤੇ ਇਮਾਨ ਰੱਖਦੇ ਹੋਇਆਂ ਆਪਣੀ ਜ਼ਿੰਦਗੀ ਦੀ ਉਮੀਦ ਰੱਖਣ। ਕਿਉਂਕਿ ਤੇਰਾ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਇਸ ਮਸੀਹ 'ਤੇ ਇਮਾਨ ਲਿਆਏਗਾ, ਉਹ ਆਪਣੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ, ਕਿਉਂਕਿ ਤੇਰਾ ਕਲਾਮ ਫਰਮਾਉਂਦਾ ਹੈ ਕਿ ਤੂੰ ਸ਼ਾਫੀ ਹੈ, ਅਜ਼ੀਮ ਤਬੀਬ ਹੈ, ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੇਰੇ ਕੋਲ ਹੈ। ਤੂੰ ਇਹਨਾਂ ਨੂੰ ਇਹਨਾਂ ਦੀਆਂ ਬਿਮਾਰੀਆਂ ਤੋਂ ਸ਼ਿਫਾ ਬਖਸ਼। ਇਹ ਖੁਦਾਵੰਦ, ਅਗਰ ਕੋਈ ਇਹਨਾਂ 'ਚੋਂ ਮੁਸੀਬਤ ਵਿੱਚ ਹੈ, ਪਰੇਸ਼ਾਨੀ ਵਿੱਚ ਹੈ, ਤਾਂ ਇਹ ਖੁਦਾਵੰਦ ਉਹਦੀ ਮੁਸੀਬਤ ਨੂੰ, ਪਰੇਸ਼ਾਨੀ ਨੂੰ ਦੂਰ ਕਰ। ਇਹਨਾਂ ਨੂੰ ਤਸੱਲੀ, ਸਬਰ, ਇਤਮਨਾਨ ਅਤੇ ਖੁਸ਼ੀ ਅਤਾ ਫਰਮਾ। ਇਹ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ ਅਤੇ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮੁਸੀਬਤ ਨਾਂ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।